ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਜੇ ਡਾਰ ਹੂੰ ਚਰਨ ਸਵਾਨਾ ਤਦਪ ਨ ਆਇਸ ਕਰਹੂੰ ਹਾਨਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਮਹਿਮਾਨ ਦੇ ਮਾਲਕ ਦੋ ਜਹਾਨ ਵਾਲੀ ਸ਼ਬਦਾ ਅਵਤਾਰ ਰਾਜਾਨ ਰਾਜ ਪਾਨ ਆਨ ਪਾਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਔਰ ਸੱਜੇ ਹੋਏ ਦਰਬਾਰ ਦੇ ਵਿੱਚ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨ ਨੇ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਜ਼ਿੰਦਗੀ ਦਾ ਸੁਖੈਨ ਰਸਤਾ ਪਦਾਰਥਵਾਦੀ ਤੋਂ ਹਟ ਕੇ ਪਰਮਾਰਥਵਾਦੀ ਦਾ ਬਣ ਜਾਂਦਾ ਹੈ। ਜਿਨ੍ਹਾਂ ਜਗਿਆਸੂਆਂ ਦੇ ਅੰਦਰ ਇਹ ਕਥਾ ਔਰ ਕੀਰਤਨ ਸਰਵਣ ਕਰਨ ਦਾ ਪ੍ਰੇਮ ਜਾਗ ਗਿਆ। ਸੋ ਮਹਾਂਪੁਰਸ਼ ਦੱਸਿਆ ਕਰਦੇ ਸਨ ਕਿ ਜਿਵੇਂ ਕਥਾ ਔਰ ਕੀਰਤਨ, ਕੀਰਤਨ ਇੱਕ ਮੋਹਲੇ ਧਾਰ ਦੇ ਮੀਂਹ ਦੀ ਤਰ੍ਹਾਂ ਹੈ। ਸਾਰੀਆਂ ਮਨ ਦੀਆਂ ਵਾਸ਼ਨਾਵਾਂ ਰੁੜ ਕੇ ਲੈ ਜਾਂਦਾ ਹੈ ਔਰ ਕਥਾ ਨਿੱਕੀ ਨਿੱਕੀ ਕਣੀ ਦੇ ਮੀਂਹ ਦੀ ਤਰ੍ਹਾਂ ਹੈ ਜੋ ਇਹ ਧਰਤੀ ਦੇ ਵਿੱਚ ਹੀ ਰਚਦਾ ਜਾਂਦਾ ਹੈ। ਹਰੇਕ ਫਸਲ ਫਲੀਭੂਤ ਹੁੰਦੀ ਹੈ। ਇਸ ਤਰੀਕੇ ਦੇ ਨਾਲ ਜਿਨ੍ਹਾਂ ਜਗਿਆਸੂ ਜਨਾਂ ਦੇ ਹਿਰਦੇ ਦੇ ਅੰਦਰ ਪ੍ਰੇਮ ਜਾਗਿਆ, ਉਤਸ਼ਾਹ ਜਾਗਿਆ ਕਥਾ ਕੀਰਤਨ ਸਰਵਣ ਕਰਨ ਦਾ, ਮਹਾਰਾਜ ਕਹਿੰਦੇ ਕਿ ਐ ਗੁਰਮੁਖ ਜਨੋ ਸੁਣ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ। ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕੀ ਦੁਰਮਤ ਨਾਸ। ਕੀਰਤਨ ਉਹ ਮੋਹਲੇ ਧਾਰਮੀ ਦੀ ਤਰ੍ਹਾਂ ਜੋ ਮਨ ਦੀਆਂ ਵਾਸ਼ਨਾਵਾਂ ਰੁੜ ਕੇ ਲੈ ਗਿਆ ਔਰ ਕਥਾ ਉਸ ਨਿੱਕੀ ਕਣੀ ਦੇ ਮੀਂਹ ਦੀ ਤਰ੍ਹਾਂ ਜੋ ਹਿਰਦੇ ਦੇ ਅੰਦਰ ਸ਼ੁਭ ਗੁਣਾਂ ਨੂੰ ਪੈਦਾ ਕਰਦੀ ਹੈ ਔਰ ਹਿਰਦਾ ਫਲੀਭੂਤ ਹੁੰਦਾ, ਦਰਵਿਆ ਜਾਂਦਾ। ਪਰਮੇਸ਼ਰ ਦੇ ਨਾਲ ਸੁਮੇਲ ਹੋਣ ਦਾ ਇੱਕ ਕਾਰਨ ਬਣਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਇਸੇ ਵਾਸਤੇ ਪਿਆਰਿਆ ਸਤਸੰਗਤ ਕਰਿਆ ਕਰ, ਕਥਾ ਕੀਰਤਨ ਸਰਵਣ ਕਰਿਆ ਕਰ, ਔਰ ਇਹਨਾਂ ਪਦਾਰਥਵਾਦੀ ਤੋਂ ਹਟ ਕਰਕੇ ਪਰਮਾਰਥਵਾਦੀ ਬਣ ਜਾਵੇਗਾ, ਤੇਰਾ ਮਾਲਕ ਦੇ ਨਾਲ ਸੁਭਾਗਾ ਸੁਮੇਲ ਹੋ ਜਾਵੇਗਾ। ਆਤਮਾ ਪ੍ਰਾਤਮਾ ਇੱਕੋ ਕਰੈ, ਪਰਮਾਤਮਾ ਦੇ ਨਾਲ ਇਸ ਆਤਮਾ ਦਾ ਸੁਮੇਲ ਕਰ ਲਵੇਗਾ, ਇਹ ਸੁਖੈਨ ਰਸਤਾ ਤੈਨੂੰ ਪ੍ਰਾਪਤ ਹੋ ਜਾਵੇਗਾ। ਸੋ ਐਸੀ ਸਤਸੰਗਤ ਕਰਨ ਦਾ ਇਹ ਸੁਭਾਗ ਸਤਿਗੁਰਾਂ ਨੇ ਮਿਹਰ ਕਰਕੇ ਬਖਸ਼ਿਸ਼ ਕੀਤਾ ਹੈ। ਜਿਨ੍ਹਾਂ ਜਗਿਆਸੂਆਂ ਦੇ ਅੰਦਰ ਕਥਾ ਔਰ ਕੀਰਤਨ ਦਾ ਪ੍ਰੇਮ ਹੈ, ਉਹ ਸੁਭਾਗ ਸਮੇਂ ਨੂੰ ਇਹ ਕਦੇ ਵੀ ਖੁੰਝਣ ਨਹੀਂ ਦਿੰਦੇ, ਸਮੇਂ ਸਿਰ ਆ ਕਰਕੇ ਸਤਸੰਗਤ ਕਰਕੇ ਲਾਹਾ ਪ੍ਰਾਪਤ ਕਰਦੇ ਨੇ। ਸੋ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਅਸੀਂ ਵਿਚਾਰ ਸਰਵਣ ਕਰ ਰਹੇ ਸਾਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਾਟਲੀ ਪੁੱਤਰ ਜਿਸ ਦਾ ਨਾਮ ਹੈ ਫਿਰ ਬਿਸੰਬਰਾਪੁਰ ਨਾਮ ਬਣਿਆ, ਹੁਣ ਪਟਨਾ ਸਾਹਿਬ ਨਾਂ ਦੇ ਕਰਕੇ ਪ੍ਰਚਲਿਤ ਹੈ ਉਹ ਨਗਰ, ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਸਾਲ ਸਰਾਏ ਜੌਹਰੀ ਦੀ ਕਲਿਆਣ ਕੀਤੀ ਹੈ ਔਰ ਉਸ ਅਧਰੰਗੇ ਸੇਵਕ ਨੂੰ ਨਿਹਾਲ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਕੋਲ ਸ਼ੁਭ ਭੇਟਾਵਾਂ ਲੈ ਕੇ ਸਾਲ ਸਰਾਏ ਜੌਹਰੀ ਪਹੁੰਚੇ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰਦਿਆਂ ਕਰਦਿਆਂ ਅਧਰੰਗਾ ਜੋ ਸਾਲ ਸਰਾਏ ਜੌਹਰੀ ਦਾ ਨੌਕਰ ਸੀ, ਸੇਵਕ ਸੀ, ਉਹ ਨਿਹਾਲ ਹੋ ਗਿਆ। ਮਹਾਰਾਜ ਦੇ ਚਰਨ ਪਕੜ ਕੇ ਕਹਿਣ ਲੱਗਾ, ਮਹਾਰਾਜ ਆਪ ਪਰਮੇਸ਼ਰ ਸਰੂਪ ਹੋ, ਮੁਕਤੀ ਦਾਤਾ ਹੋ, ਕਿਰਪਾ ਕਰੋ, ਮੈਂ ਆਪ ਦੀ ਸ਼ਰਨ ਹਾਂ, ਮੇਰੀ ਕਲਿਆਣ ਕਰੋ, ਆਪਣੀ ਸ਼ਰਨ ਵਿੱਚ ਮਿਲਾ ਲਓ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਲ ਸਰਾਏ ਜੌਹਰੀ ਨੂੰ ਕਿਹਾ ਕਿ ਦੇਖ ਸ਼ਾਹੋ, ਤੇਰਾ ਦਾਸ ਨਿਹਾਲ ਹੋਇਆ, ਪਰਮੇਸ਼ਰ ਨੇ ਇਸ ਨੂੰ ਆਪਣੇ ਭਗਤਾਂ ਦੇ ਵਿੱਚ ਮਿਲਾ ਲਿਆ, ਗੁਰਮੁਖ ਦੀ ਪਦਵੀ ਬਖਸ਼ਿਸ਼ ਕਰ ਦਿੱਤੀ ਹੈ। ਜਿਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦ ਦਾ ਦੂਸਰਾ ਪਦਾ ਉਚਾਰਨ ਕੀਤਾ ਤੇ ਇਸ ਵੇਲੇ ਮਨ ਚ ਸਾਲ ਸਰਾਏ ਨੇ ਵਿਚਾਰ ਕੀਤੀ ਕਿ ਮੁਕਤੀ ਦਾਤਾ ਦੀ ਮੈਂ ਵੀ ਸ਼ਰਨ ਵਿੱਚ ਪੈ ਜਾਵਾਂ, ਮੇਰੀ ਵੀ ਕਲਿਆਣ ਹੋ ਜਾਵੇ। ਬੇਨਤੀ ਕਰਦਾ, ਮਹਾਰਾਜ ਆਪ ਮੁਕਤੀ ਦਾਤਾ ਹੋ, ਕਿਰਪਾ ਕਰੋ, ਮੈਨੂੰ ਵੀ ਇਹ ਦਾਨ ਦੇ ਦਿਓ। ਤੇ ਗਰੀਬ ਨਿਵਾਜ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਲ ਸਰਾਏ ਜੌਹਰੀ, ਜੇ ਮੁਕਤੀ ਚਾਹੁੰਦਾ ਤੇ ਆਪਣੇ ਇਸ ਸੇਵਕ ਅਧਰੰਗੇ ਦੇ ਚਰਨੀ ਪੈ ਜਾ, ਦੋਨੇ ਹੱਥ ਜੋੜ ਕਰਕੇ ਇਸ ਨੂੰ ਨਮਸਕਾਰ ਕਰਦੇ, ਇਹ ਭੇਟਾਵਾਂ ਇਸ ਦੇ ਅੱਗੇ ਅਰਪਣ ਕਰ, ਤੈਨੂੰ ਇਧਰੋਂ ਮੁਕਤੀ ਦਾ ਦਾਨ ਮਿਲਣਾ। ਤੇ ਇਸ ਵੇਲੇ ਸਾਲ ਸਰਾਏ ਜੌਹਰੀ ਨੇ ਮਹਾਰਾਜ ਦੇ ਬਚਨ ਸਰਵਣ ਕਰਦਿਆਂ ਹੋਇਆ, ਮੰਨਦਿਆਂ ਹੋਇਆ ਆਪਣੇ ਸੇਵਕ ਅਧਰੰਗੇ ਨੂੰ ਨਮਸਕਾਰ ਕੀਤੀ ਔਰ ਨਾਲ ਹੀ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਚਾਹੁੰਦੇ ਨਾ, ਇਹ ਕਹਿ ਵੀ ਦਿੰਦੇ, ਆਗਿਆ ਦੇ ਦਿੰਦੇ ਕਿ ਕੁੱਤੇ ਦੇ ਚਰਨੀ ਪੈ ਜਾ, ਤੇ ਮਹਾਰਾਜ ਮੈਂ ਆਪ ਜੀ ਦੇ ਬਚਨ ਮੰਨ ਕੇ ਕੁੱਤੇ ਦੇ ਚਰਨੀ ਪੈ ਜਾਣਾ ਸੀ, ਕਿਉਂ ਸਤ ਚੇਤਨ ਆਨੰਦ ਦੀ ਸਰੂਪ ਦੀ ਦਾਤ ਜੋਤ ਉਸ ਦੇ ਵਿੱਚ ਵੀ ਜਗਮਗਾ ਰਹੀ ਹੈ, ਇਸ ਵਾਸਤੇ ਤੁਸੀਂ ਮੈਨੂੰ ਇਹ ਗਿਆਨ ਕਰਾਇਆ ਹੈ। ਇੱਥੋਂ ਤੱਕ ਅਸੀਂ ਕੱਲ੍ਹ ਪ੍ਰਸੰਗ ਦੀ ਵਿਚਾਰ ਸਰਵਣ ਕੀਤੀ ਸੀ, ਅੱਗੇ ਜਿਵੇਂ ਭਾਵਨਾ ਦੇ ਨਾਲ ਇਹ ਵਿਚਾਰ ਆ ਰਹੀ ਹੈ, ਸ਼ਰਧਾ ਭਾਵਨਾ ਨਾਲ ਸਰਵਣ ਕਰਕੇ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਲਾਹਾ ਪ੍ਰਾਪਤ ਕਰੀਏ ਜੀ।
ਅਬ ਜੇ ਡਾਰ ਹੁ ਚਰਨ ਸੁਆਨਾ,
ਮਹਾਰਾਜ ਜੇ ਤੁਸੀਂ ਚਾਹੁੰਦੇ ਕਿ ਕੁੱਤੇ ਦੇ ਚਰਨੀ ਪੈ ਜਾ, ਤੇ ਮਹਾਰਾਜ ਮੈਂ ਉਸਦੇ ਵੀ ਚਰਨ ਪਕੜ ਲੈਣੇ ਸਨ।
ਤਦ ਪਨ ਆਇਸ ਕਰਹੁ ਹਨ,
ਮਹਾਰਾਜ ਤਾਂ ਵੀ ਮੈਂ ਆਪ ਜੀ ਦੀ ਆਗਿਆ ਨੂੰ ਕਦੇ ਮੋੜਨਾ ਨਾ ਕਰਦਾ, ਆਪ ਜੀ ਦੀ ਆਗਿਆ ਦੀ ਉਲੰਘਣਾ ਨਾ ਕਰਦਾ।
ਸੁਣ ਬਚਨਿਕਸੇ ਪੰਕਜ ਬੰਦਨਾ,
ਤੇ ਇਸ ਵੇਲੇ ਕਮਲ ਸਰੀ ਕੇ ਪੰਕਜ ਨਾਮ ਹੁੰਦਾ, ਪੰਕ ਨਾਮ ਹੁੰਦਾ ਚਿੱਕੜ ਦਾ, ਜੈ ਨਾਮ ਹੈ ਚਿੱਕੜ ਚੋਂ ਪੈਦਾ ਹੋਣ ਵਾਲੇ ਦਾ। ਕਹਿੰਦੇ ਜੋ ਚਿੱਕੜ ਚੋਂ ਪੈਦਾ ਹੋਵੇ ਉਹ ਹੁੰਦਾ ਕਮਲ, ਕਮਲ ਹਮੇਸ਼ਾ ਚਿੱਕੜ ਚੋਂ ਪੈਦਾ ਹੁੰਦਾ, ਤੇ ਕਮਲ ਸਰੀਖੇ ਮੁਕੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਮੁਕੜੇ ਦੇ ਵਿੱਚੋਂ ਅਚਾਨਕ ਸਹਿ ਸੁਭਾਅ ਹੀ ਮੁਕਰਾਉਂਦਿਆਂ ਹੋਇਆ ਇਹ ਬਚਨ ਨਿਕਲੇ।
ਕਹਿ ਤਵ ਬੰਦਨ ਭਏ ਨਿਕੰਦਨਾ,
ਮਹਾਰਾਜ ਕਹਿੰਦੇ ਕਿ ਐ ਸਾਲ ਸਰਾਏ ਜੌਹਰੀ, ਤੇਰੇ ਭਵਜਲ ਸੰਸਾਰ ਦੇ ਸਾਰੇ ਬੰਧਨ ਨਿਕੰਦਨ ਨਾਸ ਹੋ ਗਏ ਨੇ, ਕੱਟੇ ਗਏ ਹਨ।
ਨਿਰੰਕਾਰ ਕੋ ਬੰਧਨ ਕਰੀਏ,
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋਤ ਸਾਰੀਆਂ ਥਾਵਾਂ ਦੇ ਵਿੱਚ ਜਾਣ ਕਰਕੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਦ ਨਹੀਂ ਕੋਈ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਰ ਥਾਂ ਤੇ ਰਮੇ ਹੋਏ ਜਾਣ ਕਰਕੇ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ। ਮਹਾਰਾਜ ਕਹਿੰਦੇ ਸਾਰੀਆਂ ਜਗ੍ਹਾ ਦੇ ਉੱਪਰ ਰਮਿਆ ਹੋਇਆ ਜਾਣ ਕਰਕੇ ਉਸ ਨੂੰ ਨਮਸਕਾਰ ਕਰਿਆ ਕਰ।
ਔਰ ਤੇ ਸਰਬ ਭਰਮ ਪਰ ਹਰੀਏ।
ਫਿਰ ਜਿੰਨੇ ਹਿਰਦੇ ਦੇ ਭਰਮ ਨੇ ਉਹਨਾਂ ਨੂੰ ਕੱਟ ਦੇ, ਕੋਈ ਵੀ ਭਰਮ ਹਿਰਦੇ ਦਾ ਰਹਿਣ ਹੀ ਨਾ ਦੇ, ਸਭ ਨੂੰ ਨਾਸ ਕਰ ਦੇ। ਕੋਈ ਰਾਜ ਕੋਈ ਸਰਪ ਕਹਿ ਕੋਈ ਕਹਿ ਪੁਹਮ ਦਰਾਰ, ਪਰਮ ਵਸਤੂ ਕੀ ਹੈ ਮਾਧਵੇ, ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਪਰਮ ਇੱਕ ਅਜਿਹੀ ਵਸਤੂ ਹੈ ਮਨੁੱਖ ਨੂੰ ਭੁਲਾ ਦੇਣ ਵਾਲੀ ਹੈ, ਪਰ ਅਸਲ ਵਿੱਚ ਜਿਹੋ ਜਿਹਾ ਇਹ ਮੰਨ ਕੇ ਬੈਠਾ ਮਨ ਦੇ ਅੰਦਰ ਪਰਮ, ਅਸਲ ਵਸਤੂ ਉਹ ਹੁੰਦੀ ਨਹੀਂ। ਕਿਵੇਂ? ਕਹਿੰਦੇ ਥੋੜਾ ਜਿਹਾ ਹਨੇਰਾ ਹੋਇਆ ਤੇ ਉੱਥੇ ਰੱਸੀ ਪਈ ਹੋਵੇ ਤੇ ਮਨੁੱਖ ਨੂੰ ਇਵੇਂ ਭਾਸਦਾ ਕਿ ਇਹ ਸੱਪ ਹੈ। ਕਿਸੇ ਤੋਂ ਪੁੱਛਿਆ ਕਿ ਮੈਨੂੰ ਤੇ ਇੰਜ ਲੱਗਦਾ ਕਿ ਜਿਵੇਂ ਰਸਤੇ ਚ ਸੱਪ ਪਿਆ ਹੋਵੇ ਤੇ ਮੈਨੂੰ ਭੈ ਆਉਂਦਾ ਕਿ ਡੰਗ ਨਾ ਲਾ ਦੇ, ਤੇ ਤੂੰ ਖਿਆਲ ਕਰ। ਕਹਿੰਦਾ ਮੈਨੂੰ ਤੇ ਇੰਜ ਲੱਗਦਾ ਜਿਵੇਂ ਧਰਤੀ ਵਿੱਚ ਤਰੇੜ ਆਈ ਹੋਵੇ ਤੇ ਸੰਭਲ ਕੇ ਪੈਰ ਰੱਖੀ ਕਿਤੇ ਲੱਤ ਬਾਈ ਨਾ ਤੜਾ ਬਈ। ਕੋਈ ਰੱਜ ਕੋਈ ਸਰਪ ਕੋਈ ਕਹਿ ਪੁਹਮ ਦਰਾਰ, ਕੋਈ ਕਹਿੰਦਾ ਰੱਸੀ ਪਈ ਹੈ, ਕੋਈ ਕਹਿੰਦਾ ਸੱਪ ਪਿਆ ਹੈ, ਕੋਈ ਕਹਿੰਦਾ ਕਿ ਇਹ ਧਰਤੀ ਚ ਤਰੇੜ ਆਈ ਹੈ। ਅਸਲ ਚ ਹਨੇਰਾ ਹੋਣੇ ਕਰਕੇ ਕਿਸੇ ਨੂੰ ਗਿਆਨ ਨਹੀਂ ਕਿ ਅਸਲ ਵਸਤੂ ਹੈ ਕੀ ਹੈ, ਭਰਮ ਇਹੋ ਜਿਹੀ ਚੀਜ਼ ਹੈ। ਤੇ ਮਹਾਰਾਜ ਕਹਿੰਦੇ ਮਾਧਵੇ ਕਿਆ ਕਹੀਏ ਭਰਮ ਐਸਾ, ਉਸ ਭਰਮ ਨੂੰ ਕਿਹੋ ਜਿਹਾ ਕਹੀਏ, ਜੈਸਾ ਮਾਨੀਆ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਲੈਂਦਾ ਇਹ ਮਨ, ਅਸਲ ਵਿੱਚ ਉਹ ਵਸਤੂ ਹੁੰਦੀ ਨਹੀਂ। ਪਰ ਜਦੋਂ ਹੀ ਉਸ ਤੇ ਗਿਆਨ ਦਾ ਕੋਈ ਚਿਰਾਗ ਬਲਾਇਆ, ਰੋਸ਼ਨੀ ਆਈ ਤੇ ਪਤਾ ਲੱਗ ਗਿਆ ਕਿ ਇਹ ਤਾਂ ਅਸਲ ਵਸਤੂ ਰੱਸੀ ਹੋ ਪਈ ਸੀ, ਤੇ ਸਾਰੇ ਭਰਮ ਨਾਸ ਹੋ ਗਏ ਕਿ ਨਾ ਇਹ ਤਾਂ ਸੱਪ ਹੈ ਨਾ ਧਰਤੀ 'ਚ ਤਰੇੜ ਆਈ ਹੈ। ਜਦ ਹੀ ਉੱਥੇ ਚਿਰਾਗ ਗਿਆਨ ਹੋਇਆ, ਰੋਸ਼ਨੀ ਹੋਈ, ਚਾਨਣ ਹੋਇਆ ਤੇ ਪਤਾ ਲੱਗ ਗਿਆ ਉਹ ਭਰਮ ਟੁੱਟ ਗਿਆ। ਤੇ ਇਹ ਜਗਿਆਸੂ ਜਦੋਂ ਹੀ ਤੇਰੇ ਹਿਰਦੇ ਦੇ ਅੰਦਰ ਸਤਿਗੁਰਾਂ ਦੇ ਉਪਦੇਸ਼ ਦਾ ਚਿਰਾਗ ਬਲ ਗਿਆ, ਗਿਆਨ ਹੋਇਆ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਜਦੋਂ ਗਿਆਨ ਦਾ ਗੋਲਾ ਤੇਰੇ ਅੰਦਰ ਚੱਲ ਗਿਆ, ਉਸੇ ਵੇਲੇ ਸਾਰਾ ਭਰਮ ਟੁੱਟ ਜਾਣਾ। ਤੈਨੂੰ ਪਤਾ ਲੱਗ ਜਾਣਾ ਕਿ ਸਰੀਰ ਨਾਸਵੰਤ ਹੈ, ਆਤਮਾ ਅਸਲ ਵਸਤੂ ਹੈ, ਸੰਸਾਰ ਨਾਸ ਹੋ ਜਾਣ ਵਾਲਾ ਹੈ, ਪਰ ਇਸ ਦੇ ਵਿੱਚ ਜਿਹੜੀ ਜੋਤ ਪਰਮੇਸ਼ਰ ਦੀ ਸੱਤ ਚੇਤਨ ਆਨੰਦ ਹੈ ਉਹ ਜਗਮਗਾ ਰਹੀ ਹੈ। ਤੂੰ ਉਸ ਜੋਤ ਦੇ ਨਾਲ ਜੁੜ ਕਰਕੇ ਉਸ ਮਾਲਕ ਦੇ ਨਾਲ ਸੁਮੇਲ ਕਰ ਜਾਵੇਂਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਸਾਲਸ ਰਾਏ ਜੌਹਰੀ, ਜਗਤ ਦੇ ਬੰਧਨ ਤਾਂ ਤੇਰੇ ਸਾਰੇ ਨਾਸ ਹੋ ਗਏ ਨੇ, ਤੇ ਜਗਤ ਦੇ ਵਿੱਚ ਉਸ ਪਰਮੇਸ਼ਰ ਦੀ ਜੋਤ ਨੂੰ ਰਮੀ ਹੋਈ ਜਾਣ ਕਰਕੇ ਸਦਾ ਨਮਸਕਾਰ ਕਰ, ਭਵ ਨਿਮਰਤਾ ਦੇ ਵਿੱਚ ਰਹਿ, ਨੀਵਾਂ ਹੋ ਕੇ ਚੱਲ, ਔਰ ਉਹ ਆਪਣੇ ਹਿਰਦੇ ਦੇ ਜਿੰਨੇ ਭਰਮ ਨੇ ਉਹਨਾਂ ਨੂੰ ਨਾਸ ਕਰ ਦੇ। ਕੋਈ ਵੀ ਸੰਕਲਪ ਆਪਣੇ ਹਿਰਦੇ ਵਿੱਚ ਨਾ ਲਿਆ।
ਸੁਣ ਸਾਲਸ ਕੀਨੀ ਅਸ਼ਟਾਂਗਾ।
ਜਦੋਂ ਸਾਲਸ ਰਾਏ ਜੌਹਰੀ ਨੇ ਮਹਾਰਾਜ ਦੇ ਐਸੇ ਬਚਨ ਸੁਣੇ ਤੇ ਡੰਡੇਵਤ ਹੋ ਕੇ ਆਪਣੇ ਸੇਵਕ ਦੇ ਵਾਂਗ ਅੱਠੇ ਅੰਗ ਧਰਤੀ ਤੇ ਲਾ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ ਹੈ।
ਉਸ ਤੇ ਭਨ ਹੀ ਮਨ ਅਨੁਰਾਗਾ।
ਬੜੇ ਮਨ ਦੇ ਵਿੱਚ ਪ੍ਰੇਮ ਨੂੰ ਲਿਆ ਕਰਕੇ, ਪ੍ਰੇਮ ਦਾ ਉਛਾਲਾ ਪੈਦਾ ਕਰਕੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿਫਤ ਕਰਨ ਲੱਗਾ, ਉਸਤਤ ਕਰਨ ਲੱਗਾ ਹੈ।
ਸ੍ਰੀ ਨਾਨਕ ਕਰੁਣਾਨਿਧ ਸਵਾਮੀ।
ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪ ਕਿਰਪਾ ਦੇ ਖਜ਼ਾਨੇ ਹੋ, ਸਭ ਦੇ ਮਾਲਕ ਹੋ।
ਤੀਨ ਲੋਕ ਪਤ ਅੰਤਰ ਜਾਮੀ।
ਤਿੰਨਾਂ ਲੋਕਾਂ ਦੇ ਪਤੀ ਹੋ, ਮਾਤ ਲੋਕ ਔਰ ਸਵਰਗ ਲੋਕ ਤੇ ਪਤਾਲ ਲੋਕ। ਮਹਾਰਾਜ ਇਹਨਾਂ ਤਿੰਨਾਂ ਲੋਕਾਂ ਦੇ ਮਾਲਕ ਹੋ ਔਰ ਸਭ ਦੇ ਹਿਰਦੇ ਦੇ ਪ੍ਰੇਰਕ ਹੋ।
ਸੁਖਦਾਇਕ ਸੇਵਕ ਰਿਪੁਕਾਇਕ।
ਔਰ ਸਾਰਿਆਂ ਜਗਿਆਸੂਆਂ ਨੂੰ ਸੁਖ ਦੇਣ ਵਾਲੇ ਹੋ ਤੇ ਆਪਣੇ ਸੇਵਕਾਂ ਨੂੰ ਸੁਖ ਦੇ ਕਰਕੇ ਤੇ ਜਿਹੜੇ ਸੇਵਕਾਂ ਦੇ ਵੈਰੀ ਨੇ, ਦੁਸ਼ਮਣ ਨੇ, ਉਹਨਾਂ ਨੂੰ ਨਾਸ ਕਰਨ ਵਾਲੇ ਹੋ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਣਾਖ ਸਦੁਸਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਆਇਆ, ਹਰ ਜੀਓ ਧੁਰ ਤੂੰ ਰੱਖਦਾ ਆਇਆ। ਆਪਣੇ ਭਗਤਾਂ ਦੀ, ਆਪਣੇ ਸੇਵਕਾਂ ਦੀ ਜਦੋਂ ਹੀ ਕੋਈ ਔਕੜ ਬਣੀ ਆ, ਉਸੇ ਵੇਲੇ ਪਰਮੇਸ਼ਰ ਨੇ ਆ ਕੇ ਰੱਖਿਆ ਕੀਤੀ ਹੈ। ਤੇ ਆਪਣੇ ਸੇਵਕਾਂ ਨੂੰ ਸੁੱਖ ਦਿੰਦੇ ਹੋ ਔਰ ਉਹਨਾਂ ਦੇ ਜਿਹੜੇ ਵੈਰੀ ਨੇ ਉਹਨਾਂ ਨੂੰ ਨਾਸ ਕਰਨ ਵਾਲੇ ਹੋ। ਹੁਣ ਸੇਵਕ ਦੇ ਵੈਰੀ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਅੰਦਰ ਬੈਠੇ ਹੋਏ ਨੇ। ਤੇ ਹੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪਣੇ ਸੇਵਕਾਂ ਦੇ ਹਿਰਦਿਆਂ ਦੇ ਅੰਦਰੋਂ ਇਹ ਪੰਜੇ ਵੈਰੀ ਨਾਸ ਕਰਕੇ ਤੇ ਉਹਨਾਂ ਨੂੰ ਸਤ ਸੰਤੋਖ, ਦਿਆ, ਕਰੁਣਾ, ਮਧੁਤਾ, ਮੈਤਰੀ, ਇਹ ਸ਼ੁਭ ਗੁਣ ਦੇ ਕਰਕੇ ਉਹਨਾਂ ਨੂੰ ਸੁੱਖ ਦੇਣ ਵਾਲੇ ਹੋ। ਕਿਉਂਕਿ ਜੇ ਤੇ ਇਹ ਪੰਜੇ ਅੰਦਰ ਰਹਿਣ ਤੇ ਫਿਰ ਦੁੱਖਾਂ ਦੇ ਵਿੱਚ ਹੀ ਮਨੁੱਖ ਘਿਰਿਆ ਰਹਿੰਦਾ। ਫਿਰ ਕਹਿੰਦਾ ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ। ਇਸ ਦੇਹੀ ਅੰਦਰ ਪੰਜ ਚੋਰ ਵਸੀ ਅਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਫਿਰ ਜਿਨ ਮਿਲ ਮਾਰੇ ਪੰਜ ਸੂਰਬੀਰ, ਐਸੋ ਕੌਣ ਬਲੀਰੇ। ਐਸੇ ਪੰਜ ਸੂਰਬੀਰਾਂ ਦਾ ਕਿਸ ਨੇ ਮੁਕਾਬਲਾ ਕੀ ਕਰਕੇ ਮਾਰ ਦਿੱਤਾ? ਮਹਾਰਾਜ ਕਹਿੰਦੇ ਜਿਸ ਵੱਲ ਉਹ ਨਿਰੰਕਾਰ ਹੋ ਗਿਆ, ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਸ ਤੇ ਰਹਿਮਤ ਕਰ ਦਿੱਤੀ ਹੈ, ਉਸ ਦੇ ਹਿਰਦੇ ਦੇ ਅੰਦਰੋਂ ਇਹ ਪੰਜ ਦੇ ਪੰਜ ਹੀ ਮਾਰ ਦਿੱਤੇ ਤੇ ਔਰ ਆਪਣੇ ਸੇਵਕ ਦੀ ਰੱਖਿਆ ਕੀਤੀ ਹੈ, ਭਗਤੀ ਦੇ ਵਿੱਚ ਲਗਾ ਲਿਆ ਤੇ ਸਾਲਸਰਾਏ ਜੌਹਰੀ ਪ੍ਰੇਮ ਦੇ ਵਿੱਚ ਭਿੱਜਾ ਹੋਇਆ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਿਰਗੁਣ ਸਰੂਪ ਨੂੰ ਜਾਣ ਕਰਕੇ ਸਰਗੁਣ ਸਰੂਪ ਦੀ ਉਸਤਤ ਕਰਦਾ ਕਿ ਹੇ ਮਹਾਰਾਜ, ਤੁਸੀਂ ਤਿੰਨਾਂ ਲੋਕਾਂ ਦੇ ਮਾਲਕ ਹੋ ਔਰ ਸਭ ਦੇ ਅੰਤਰ ਦੇ ਪ੍ਰੇਰਕ ਹੋ, ਸਭ ਦੇ ਸਵਾਮੀ ਹੋ, ਆਪਣੇ ਸੇਵਕਾਂ ਨੂੰ ਸੁੱਖ ਦੇਣ ਵਾਲੇ ਹੋ ਤੇ ਇਹਨਾਂ ਦੇ ਵੈਰੀਆਂ ਨੂੰ ਨਾਸ਼ ਕਰ ਦੇਣ ਵਾਲੇ ਹੋ।
ਮੋਹ ਲੱਛ ਦਰਸ਼ਨ ਤੁਮ ਸਾਇਕ।
ਮਹਾਰਾਜ, ਜਿਹੜਾ ਮੋਹ ਦਾ ਨਿਸ਼ਾਨਾ ਹੈ ਉਸ ਨੂੰ ਵਿੰਨਣ ਵਾਸਤੇ ਮੋਹ ਲੱਛ ਦਰਸ਼ਨ ਤੁਮ ਸਾਇਕ, ਸਾਇਕ ਨਾਮ ਹੁੰਦਾ ਤੀਰ ਦਾ, ਤੇ ਮਹਾਰਾਜ ਜਿਹੜੇ ਆਪ ਜੀ ਦੇ ਦਰਸ਼ਨ ਕਰਨੇ ਨਾ ਪ੍ਰਤੱਖ, ਇਹ ਤੀਰ ਹੈ ਉਹ ਮੋਹ ਦੇ ਨਿਸ਼ਾਨੇ ਤੇ ਵੱਜਣ ਵਾਲਾ। ਜਦੋਂ ਹੀ ਆਪ ਜੀ ਦੇ ਦਰਸ਼ਨ ਹੋ ਜਾਂਦੇ ਨੇ ਤੇ ਇਹ ਤੀਰ ਉਸ ਮੋਹ ਦੇ ਨਿਸ਼ਾਨੇ ਤੇ ਜਾ ਕੇ ਵੱਜਦਾ ਤੇ ਉਹ ਮੋਹ ਨੂੰ ਵਿੰਨ ਦਿੰਦਾ ਔਰ ਇਹ ਮੋਹ ਨਾਸ ਹੋ ਜਾਂਦਾ। ਭਾਵ ਕਿ ਹਿਰਦਾ ਜਗਿਆਸੂਆਂ ਦੇ ਹਿਰਦਿਆਂ ਦੇ ਅੰਦਰੋਂ ਆਪ ਜੀ ਦੇ ਦਰਸ਼ਨ ਮੋਹ ਨੂੰ ਨਾਸ ਕਰ ਦੇਣ ਵਾਲੇ ਨੇ। ਦਰਸ਼ਨ ਪਰਸਿਆ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਉਹ ਕੱਟਿਆ ਕਿਵੇਂ ਜਾਂਦਾ? ਕਿਉਂਕਿ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦ ਇਹ ਮਾਇਆ ਦਾ ਮੋਹ ਅੰਦਰੋਂ ਟੁੱਟ ਜਾਵੇ, ਮਹਾਰਾਜ ਕਹਿੰਦੇ ਉਦੋਂ ਜਨਮ ਤੇ ਮਰਨ ਉਦੋਂ ਕੱਟਿਆ ਜਾਂਦਾ, ਫਿਰ ਇਹ ਜੀਵਨ ਸੁਖੀ ਹੁੰਦਾ ਹੈ।
ਮਹਾਰਾਜ ਸੁਰ ਨਾਇਕ ਨਾਇਕ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪ ਸੁਰ ਨਾਮ ਹੈ ਦੇਵਤਿਆਂ ਦਾ ਤੇ ਨਾਇਕ ਨਾਮ ਹੈ ਪਤੀ ਦਾ, ਮਾਲਕ ਦਾ। ਦੇਵਤਿਆਂ ਦਾ ਪਤੀ ਕੌਣ ਹੈ? ਇੰਦਰ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਦੇਵਤਿਆਂ ਦਾ ਜਿਹੜਾ ਮਾਲਕ ਇੰਦਰ ਹੈ ਉਸ ਦੇ ਵੀ ਨਾਇਕ ਸਵਾਮੀ ਹੋ।
ਅਹੈਂ ਅਜੀਤ ਬਸੀ ਇੱਕ ਪਾਇਕ।
ਸਤਿਗੁਰੂ ਮਹਾਰਾਜ, ਆਪ ਜਿੱਤਣ ਤੋਂ ਰਹਿਤ ਹੋ, ਬਸੀ ਇੱਕ ਪਾਇਕ, ਇੱਕ ਪਲ ਦੇ ਵਿੱਚ ਹੀ ਆਪਣੇ ਸੇਵਕਾਂ ਦੇ ਪ੍ਰੇਮ ਨੂੰ ਵੇਖ ਕਰਕੇ ਤੇ ਆਪਣੇ ਸੇਵਕ ਦੇ ਪ੍ਰੇਮ ਦੇ ਵਸੀਕਾਰ ਹੋ ਜਾਂਦੇ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੇ। ਨਾ ਤੂੰ ਆਵੇ ਵਸ ਬਹੁਤ ਕਿਣਾਵਣੇ, ਨਾ ਤੂੰ ਆਵੇ ਵਸ ਵੇਦ ਪੜਾਵਣੇ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਜਦੋਂ ਹੀ ਪ੍ਰੇਮ ਦਾ ਉਛਾਲਾ ਆਪਣੇ ਭਗਤ ਦੇ ਹਿਰਦੇ ਦਾ ਵੇਖਦੇ ਹੋ ਤੇ ਉਸੇ ਵੇਲੇ ਆਪਣੇ ਭਗਤਾਂ ਦੇ ਵਸੀਕਾਰ ਹੋ ਜਾਂਦੇ ਹੋ।
ਹੋਤੋ ਸੀਸ ਗਜ ਡੇਢਕ ਚੀਰੰ।
ਇਸ ਵੇਲੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਜਦ ਪ੍ਰੇਮ ਦੇ ਵਿੱਚ ਭਿੱਜੇ ਹੋਏ ਸਾਲਸਰਾਏ ਰਾਏ ਜੌਹਰੀ ਨੇ ਅਜਿਹੇ ਬਚਨ ਕਹੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕੀਤੀ ਹੈ ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਪ੍ਰਸੰਨ ਹੋਏ, ਆਪਣੇ ਕੋਲੋਂ ਡੇਢ ਕੁ ਗਜ ਦਾ ਇੱਕ ਰੇਸ਼ਮੀ ਦੁਸ਼ਾਲਾ, ਇਸ ਵੇਲੇ ਮਹਾਰਾਜ ਨੇ ਆਪਣੇ ਹਸਤ ਕਮਲਾਂ ਦੇ ਨਾਲ ਗੁਣੀ ਗੁਣਾਂ ਦੇ ਖਜ਼ਾਨੇ ਗਹੀਰ ਡੂੰਘੇ ਸਤਿਗੁਰੂ ਮਹਾਰਾਜ ਨੇ ਸਾਲਸਰਾਏ ਜੌਹਰੀ ਨੂੰ ਦੇ ਦਿੱਤਾ।
ਦੋਹਰਾ ਸਾਲਸ ਬੰਨਦੇ ਸੀਸ ਪਰ,
ਔਰ ਸਾਲਸਰਾਏ ਨੇ ਆਪਣੇ ਸੀਸ ਦੇ ਸਿਰ ਦੇ ਉੱਪਰ ਬੰਨ ਲਿਆ।
ਸ਼ੀਕਰ ਖੁੱਲੇ ਕਪਾਟ,
ਫਿਰ ਆਸਾ ਅੰਦੇਸਾ ਦੋਏ ਪੱਟ ਜੜੇ। ਇਹ ਜਿਹੜੇ ਕਪਾਟ ਸਨ ਦੋ ਆਸਾ ਤੇ ਤ੍ਰਿਸ਼ਨਾ ਦੇ, ਉਹ ਖੁੱਲ ਗਏ। ਉੱਥੇ ਕੋਈ ਹਨੇਰਾ ਨਾ ਰਹਿ ਗਿਆ ਅਗਿਆਨਤਾ ਦਾ, ਗਿਆਨ ਦਾ ਪ੍ਰਕਾਸ਼ ਹੋ ਆਇਆ।
ਗਿਆਨਾਨੰਦ ਪੂਰਨ ਭਇਓ,
ਗਿਆਨ ਦੇ ਆਨੰਦ ਕਰਕੇ ਪੂਰਨ ਹੋ ਗਿਆ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼। ਅਗਿਆਨਤਾ ਦਾ ਹਨੇਰਾ ਚੁੱਕਿਆ ਗਿਆ, ਗਿਆਨ ਦਾ ਪ੍ਰਕਾਸ਼ ਹੋ ਗਿਆ ਔਰ ਗਿਆਨ ਦੇ ਆਨੰਦ ਵਿੱਚ ਪਰਿਪੂਰਨ ਹੋ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਤੱਕਦਾ ਹੈ।
ਫਟਿਓ ਔਰ ਹੀ ਠਾਟ,
ਹੁਣ ਹਿਰਦੇ ਦੇ ਅੰਦਰ ਜਿਹੜੀਆਂ ਵਾਸ਼ਨਾਵਾਂ ਪੈਦਾ ਹੁੰਦੀਆਂ ਸਨ ਧੁਨੀ ਤੋਂ, ਉਹ ਤਾਂ ਬੰਦ ਹੋ ਗਈਆਂ ਹੋਣੀਆਂ। ਹੁਣ ਇਹ ਮਨ ਹੋਰ ਹੀ ਕਿਸੇ ਥਾਂ ਤੇ ਜਾ ਕੇ ਖੜ ਗਿਆ।
ਸੋਰਠਾ ਪਾ ਨਿਹਾਲ ਤਤਕਾਲ,
ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦਿਆਂ ਹੀ ਇਹ ਛੇਤੀ ਦੇ ਨਾਲ ਨਿਹਾਲ ਹੋਇਆ ਹੈ।
ਸ੍ਰੀ ਗੁਰੂ ਨਾਨਕ ਮਾਇਆ ਤੇ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਕਿਰਪਾ ਕਰ ਦਿੱਤੀ,
ਉਮਗਿਓ ਪ੍ਰੇਮ ਵਿਸਾਲ,
ਬਹੁਤ ਜ਼ਿਆਦਾ ਸਾਲਸਰਾਏ ਦੇ ਹਿਰਦੇ ਦੇ ਅੰਦਰ ਪ੍ਰੇਮ ਨੇ ਉਛਾਲਾ ਮਾਰਿਆ।
ਉਸਤਤ ਉਚਰਤ ਸ਼ਬਦ ਕਰ,
ਇਸ ਵੇਲੇ ਉਸਤਤੀ ਦਾ ਇੱਕ ਸ਼ਬਦ ਹੋਰ ਉਚਾਰਨ ਕਰਨ ਲੱਗਾ।
ਪੂਰੇ ਸਤਿਗੁਰ ਨਾਮ ਕਾ ਦੀਨੋ ਖੋਲ ਕਪਾਟ,
ਕਹਿਣ ਲੱਗਾ ਕਿ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਆਪ ਪੂਰਨ ਸਤਿਗੁਰੂ ਹੋ। ਪੂਰਨ ਛੰਦਾਬੰਦੀ ਦੇ ਵਿੱਚ ਇਹ ਸਾਲਸਰਾਏ ਜੌਹਰੀ ਨੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਹੋਇਆ ਇਹ ਸ਼ਬਦ ਉਚਾਰਨ ਕੀਤਾ ਸੀ। ਅੱਜ ਵੀ ਇਹ ਪਟਨਾ ਸਾਹਿਬ ਦੀ ਨਗਰੀ ਦੇ ਵਿੱਚੋਂ ਮਿਲ ਜਾਂਦਾ ਹੈ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਕਰਦਿਆਂ ਹੋਇਆ ਸਾਲਸਰਾਏ ਕਹਿੰਦਾ, ਪੂਰੇ ਸਤਿਗੁਰ ਨਾਮ ਕਾ ਦੀਨੋ ਖੋਲ ਕਪਾਟ। ਪੂਰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਤਖਤਾ ਬੰਦ ਪਿਆ ਸੀ ਨਾ, ਆਸਾ ਅੰਦੇਸ਼ਾ ਦੋਏ ਪੱਟ ਜਿਹੜੇ ਇਹ ਖੋਲ੍ਹ ਦਿੱਤੇ, ਕਪਾਟ ਖੋਲ੍ਹ ਦਿੱਤੇ, ਔਰ ਪੂਰੇ ਨਾਮ ਦਾ ਅੰਦਰ ਗਿਆਨ ਕਰਾ ਦਿੱਤਾ, ਇਹ ਪ੍ਰਕਾਸ਼ ਕਰਾ ਦਿੱਤਾ ਹੈ।
ਇੱਕ ਜੋ ਵਣਜ ਵਣਜਿਆ,
ਇੱਕ ਜਿਹੜਾ ਵਣਜ ਸੀ ਕਰਨ ਵਾਸਤੇ ਮੈਂ ਆਇਆ, ਵਣਜਣ ਵਾਸਤੇ ਆਇਆ ਸੀ, ਉਹ ਪਹਿਲਾਂ ਤਾਂ ਮੈਂ ਵਣਜ ਨਹੀਂ ਸਕਿਆ ਕਿਉਂਕਿ ਕੇਵਲ ਮੈਂ ਜੌਹਰੀ ਬਣ ਕੇ ਰਹਿ ਗਿਆ। ਵਣਜਾ ਰਿਹਾ ਸੀ ਉਹ ਵਣਜਕ ਕਰ ਵੱਖਰ ਲਿਹੋ ਸਮਾਲ, ਜੈਸੀ ਵਸਤ ਵਸਾਹੀ ਹੈ ਜੈਸੀ ਨਿਭ ਹੈ ਨਾਲ, ਉਹ ਤਾਂ ਮੈਂ ਅਜੇ ਤੱਕ ਕਰ ਨਹੀਂ ਸਕਿਆ। ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਨਾਮ ਦਾ ਕਿਣਕਾ ਦੇ ਕਰਕੇ ਕਪਾਟ ਖੋਲ੍ਹ ਦਿੱਤਾ, ਔਰ ਮੈਂ ਹੁਣ ਇਹ ਜਿਹੜਾ ਵਪਾਰ ਕਰਨ ਵਾਸਤੇ ਆਇਆ ਸੀ ਅਸਲ ਵਿੱਚ ਹੁਣ ਕੀਤਾ ਹੈ।
ਬਾਹਰ ਨਾ ਆਵੇ ਘਾਟ,
ਕਹਿੰਦਾ ਹੁਣ ਮੈਂ ਦੁਬਾਰਾ ਇਸ ਘਾਟ ਧਰਤੀ ਤੇ ਨਹੀਂ ਆਵਾਂਗਾ, ਭਾਵੇਂ ਮੇਰਾ ਜਨਮ ਮਰਨ ਕੱਟਿਆ ਗਿਆ, ਮੈਂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋਵਾਂਗਾ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਰਕਤ ਪਾਈ ਹੈ।
ਸਤਿਗੁਰ ਨਾਨਕ ਪੂਰਾ,
ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ, ਮੇਰੇ ਪੂਰੇ ਸਤਿਗੁਰੂ ਹਨ।
ਬਚਨ ਕਾ ਸੂਰਾ,
ਔਰ ਬਚਨ ਦੇ ਸੂਰਬੀਰ ਨੇ, ਜਿਹੜਾ ਬਚਨ ਕਹਿ ਦਿੱਤਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਭਾਇਆ ਹੈ, ਭਾਵ ਇੱਕ ਬਚਨ ਦੇ ਨਾਲ ਹੀ ਜਗਿਆਸੂ ਦਾ ਹਿਰਦਾ ਖੋਲ੍ਹ ਦਿੱਤਾ, ਨਾਮ ਦਾ ਕਿਣਕਾ ਦੇ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ ਹੈ।
ਆਗਮ ਨਿਗਮ ਦਿਖਾਵਤਾ,
ਫਿਰ ਜਿਹੜੇ ਆਗਮ ਸ਼ਾਸਤਰ ਸਨ, ਨਿਗਮ ਜਿਹੜੇ ਵੇਦ ਸਨ, ਮਹਾਰਾਜ ਨੇ ਇਹ ਸਾਰੇ ਮੈਨੂੰ ਪੜ੍ਹਾ ਦਿੱਤੇ, ਦਿਖਾ ਦਿੱਤੇ।
ਖੋਲੇ ਨੇਤਰ ਅਨੰਤ,
ਫਿਰ ਜਿਹੜੇ ਮੇਰੇ ਨੇਤਰ ਨੇ ਇਹਨਾਂ ਦੇ ਵਿੱਚ ਗਿਆਨ ਦੀਆਂ ਸੁਲਾਈਆਂ ਪਾ ਦਿੱਤੀਆਂ, ਔਰ ਇਹ ਜਿਹੜੇ ਨੇਤਰ ਇਹ ਖੋਲ ਦਿੱਤੇ, ਮੈਨੂੰ ਪਤਾ ਲੱਗ ਗਿਆ ਕਿ ਇਹ ਦੁਨੀਆਂ ਜਿਹੜੀ ਹੈ ਇਸ ਦੇ ਵਿੱਚ ਕੇਵਲ ਪਰਮੇਸ਼ਰ ਦੀ ਅਸਲ ਵਸਤੂ ਜੋ ਨਾਮ ਹੈ ਉਹੀ ਰਹਿਣ ਵਾਲੀ ਹੈ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ, ਕੇਵਲ ਪਰਮੇਸ਼ਰ ਦਾ ਨਾਮ ਰਹਿਣ ਵਾਲਾ ਹੈ, ਬਾਕੀ ਦੁਨੀਆਂ ਨਾਸ ਹੋ ਜਾਣ ਵਾਲੀ ਹੈ। ਇਹ ਮੇਰੀ ਨੇਤਰ ਖੋਲ੍ਹ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਲੋਕਾਈ ਦੇ ਦਰਸ਼ਨ ਕਰਾਏ ਹਨ।
ਜਗਤ ਵਣਜਾਰਾ ਸਗਲ ਹੈ,
ਸਾਰਾ ਸੰਸਾਰ ਹੀ ਵਣਜਾਰਾ ਹੈ, ਵਣਜ ਕਰਨ ਵਾਸਤੇ ਵਪਾਰੀ ਆਇਆ ਹੈ।
ਸਾਹ ਏਕ ਭਗਵੰਤ,
ਪਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸਭ ਦਾ ਸਾਹੋ ਹੈ। ਇਹ ਸਾਰਾ ਸੰਸਾਰ ਹੀ ਵਣਜਾਰਾ ਹੈ, ਵਪਾਰੀ ਹੈ, ਤੇ ਇਹਨਾਂ ਸਾਰਿਆਂ ਦਾ ਸ਼ਾਹੋ ਉਹ ਮਾਲਕ ਪਰਮੇਸ਼ਰ ਹੈ।
ਵਣਜ ਹਮਾਰਾ ਸਤਿਗੁਰੂ,
ਫਿਰ ਜਿਹੜਾ ਵਪਾਰ ਕਰਨਾ ਉਹ ਸਤਿਗੁਰਾਂ ਦੇ ਦੁਆਰਾ ਹੀ ਹੁੰਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਹੀ ਆਪੇ ਕੰਡਾ ਤੋਲਤ ਰਾਜੀ, ਆਪੇ ਤੋਲਣ ਹਾਰ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪੂਰੇ ਸਤਿਗੁਰੂ ਨੇ, ਔਰ ਇਹਨਾਂ ਸਤਿਗੁਰਾਂ ਦੇ ਦੁਆਰਾ ਹੀ ਵਪਾਰ ਹੁੰਦਾ ਹੈ।
ਪੂੰਜੀ ਹਮਰੀ ਨਾਮ,
ਫਿਰ ਸ਼ਰਧਾ ਰੂਪੀ ਪੂੰਜੀ ਲਾ ਕਰਕੇ ਤੇ ਨਾਮ ਦਾ ਵਪਾਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਾਉਂਦੇ ਹਨ।
ਆਠ ਪਹਿਰ ਧੁਨ ਲਾਗ ਹੈ,
ਅੱਠੇ ਪਹਿਰ ਧੁਨ ਦੇ ਵਿੱਚ ਆਪਣੀ ਸੁਰਤੀ ਨੂੰ ਲਗਾ ਕਰਕੇ।
ਸੋਈ ਹਮਾਰੇ ਕਾਮ,
ਕਹਿੰਦੇ ਉਹੀ ਸਾਡਾ ਕੰਮ ਹੈ, ਇਹੀ ਸਾਡਾ ਵਪਾਰ ਹੈ ਕਿ ਧੁਨੀ ਦੇ ਵਿੱਚ ਧੁਨ ਮੈਂ ਧਿਆਨ, ਧਿਆਨ ਮਹਿ ਜਾਂਦੇ ਹਾਂ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਮਹਾਰਾਜ ਨੇ ਇਹੋ ਜਿਹਾ ਵਪਾਰ ਕਰਾਇਆ ਕਿ ਦੁਨੀਆਂ ਦੇ ਸਾਰੇ ਧੰਦੇ ਵੀ ਕਰੀ ਜਾ, ਪਰ ਆਪਣੀ ਧੁਨੀ ਦੇ ਵਿੱਚ ਧਿਆਨ ਨੂੰ ਜੋੜ ਕੇ ਰੱਖ। ਤੇਰੀ ਜਿਹੜੀ ਸੁਰਤ ਹੈ ਉਹ ਪਰਮੇਸ਼ਰ ਦੇ ਚਰਣਾਂ ਵਿੱਚ ਰਹੇ, ਤੇਰਾ ਮੁੱਖ ਦੇ ਵਿੱਚੋਂ ਵਾਹਿਗੁਰੂ ਸ਼ਬਦ ਨਿਕਲੇ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵੇ ਰਾਮ। ਸਰ ਪਾਸਿਆਂ ਤੋਂ ਤੈਨੂੰ ਪਰਮੇਸ਼ਰ ਦਾ ਨਾਮ ਹੀ ਸੁਣਾਈ ਦੇਵੇ, ਔਰ ਤੇਰੇ ਹਿਰਦੇ ਦੇ ਅੰਦਰੋਂ ਜਿਹੜੀਆਂ ਵਾਸ਼ਨਾਵਾਂ ਪੈਦੀਆਂ ਹੋਣੀਆਂ, ਸੰਕਲਪ ਵਿਕਲਪ ਪੈਦਾ ਹੋਣੇ ਨੇ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਪੈਦਾ ਹੋਣ। ਕਬੀਰ ਸੁਪਨੇ ਹੂੰ ਬਰੜਾਏ ਕੈ, ਜਿਹ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾਨਹੀ ਮੇਰੇ ਤਨ ਕੋ ਜਾਮ। ਕਹਿੰਦੇ ਅਜਿਹੀ ਅਵਸਥਾ ਬਣ ਜਾਵੇ ਕਿ ਸੁੱਤਿਆਂ ਪਿਆਂ ਵੀ, ਸੁਪਨੇ ਦੇ ਵਿੱਚ ਵੀ, ਔਰ ਪ੍ਰਤੱਖ ਵੀ, ਸਵਾਸ ਸਵਾਸ ਵਾਹਿਗੁਰੂ ਸ਼ਬਦ ਹੀ ਤੇਰੇ ਮੁਖ ਵਿੱਚੋਂ ਨਿਕਲੇ। ਸਾਲਸਰਾਏ ਜੌਹਰੀ ਕਹਿੰਦਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਇਸ ਧੁਨੀ ਦੇ ਵਿੱਚ ਅਜਿਹਾ ਵਪਾਰ ਕਰਨ ਵਾਸਤੇ ਲਾਇਆ ਹੈ।
ਸਾਲਸ ਬਿਨਵੈ ਬੇਨਤੀ,
ਸਾਲਸਰਾਏ ਬੇਨਤੀਆਂ ਦੇ ਵਿੱਚੋਂ ਬੇਨਤੀ ਕਰਦਾ ਹੈ, ਭਾਵ ਅਰਜੋਈ ਕਰਦਾ ਹੈ।
ਤੂੰ ਸੁਣਿਆ ਕਰਤਾਰ,
ਕਿ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੁਸੀਂ ਅਕਾਲ ਪੁਰਖ ਵਾਹਿਗੁਰੂ ਕਰਤਾਰ ਦੇ ਹੀ ਸਰੂਪ ਹੋ।
ਕੱਚਾ ਰੰਗ ਉਤਾਰ ਕੇ,
ਇਹ ਜਿਹੜਾ ਕੱਚਾ ਰੰਗ ਕਸੁੰਬੇ ਦਾ ਲੱਗਾ ਹੋਇਆ ਸੀ ਸਰੀਰ ਨੂੰ, ਹੰਗਤਾ ਦਾ ਸੀ, ਅਵਿਦਿਆ ਦਾ ਸੀ, ਫਿਰ ਇਸ ਮੇਰੇ ਜੌਹਰੀਪਨ ਦਾ ਸੀ ਕਿ ਮੈਂ ਸ਼ਾਹ ਬਣ ਕੇ ਬੈਠਾ ਹੋਇਆ, ਇਸੇ ਤਰ੍ਹਾਂ ਅਗਿਆਨਤਾ ਦਾ ਸੀ, ਉੱਚੀ ਕੁਲ ਦਾ ਸੀ, ਇਹ ਕਸੁੰਬੇ ਦਾ ਰੰਗ ਮੇਰਾ ਸਾਰਾ ਲਾਹ ਦਿੱਤਾ।
ਚਾੜਿਓ ਰੰਗ ਅਪਾਰ,
ਔਰ ਇਹ ਜਿਹੜਾ ਮਜੀਠਾ ਰੰਗ ਸੀ ਇਸ ਨੂੰ ਭਗਤੀ ਦੀ ਪਾਹ ਦੇ ਕਰਕੇ ਇਹ ਤੁਸੀਂ ਚਾੜ ਦਿੱਤਾ ਹੈ। ऐसा नाम दा रंग चाढ़िया लाल रंग तिसको लगा जिसके वड भागा मैला कदे ना होवे नहलागे दागा। ये कदे उतरन वाला नहीं है पर जे कोई जिग्यासु भावना धारण करके मालक दे चरणां विच अरजोई करे और बेनती करे रंगण वाले जे थीए ऐसा रंग न डीठ जिनके चोले रतड़े कंत तना कै पास। इहो दीआं बेनतियां करे महाराज जिन्हां दे चोले रंग दित्ते ने उह वी तुहाडे पास ही सन और हुण वी तुहाडे कोले ने ते मैनू वी मैं वी तुहाडी शरण विच आया कृपा करो ये मजीठे दा रंग मैनू वी चाढ़ दिओ भगती दी पा ला करके मैं वी आप दी शरण विच रहां। ते गुरु नानक पातशाह महाराज जरूर बख्शिश कर देंदे ने शरण पियां दी लाज रखदे ने उन्हां दे सारे औगण मेट करके कुसुंबे दा रंग ला लैंदे ने और मजीठे दा रंग चाढ़ देंदे हन।
चौपाई श्री गुरु खुशी अदक तब कीनी।
जदों साल सराय जौहरी ने प्रेम दे विच भिज करके गुरु नानक पातशाह महाराज जी की उस्तत करदिआं होइआं इह शब्द उचारण कीता तिस वेले गुरु नानक पातशाह महाराज जी ने अधिक प्रसन्नता उस साल सराय जौहरी दे उपर कीती है।
वह प्रसन्न मंजी तेह दीनी।
और सतगुरु महाराज प्रसन्न हो करके साल सराय जौहरी नूं गुरमुख दी पदवी दित्ती है भाव ए मंजी बख्शिश कर दित्ती कि ए साल सराय जौहरी इस इलाके दे विच हुण तूं प्रचार करेंगा भाव इत्थे सिक्खी तूं प्रगट करेंगा सारिआं नूं इही कसुंबे दा रंग लाउण वास्ते तैनूं समर्थ बना दित्ता है और मजीठे दा रंग चाढ़न वास्ते तूं इस गुरमुख पदवी ते बैठ करके ये हीरियां दी परख छड़ दे हुण असल हीरे दी पछाण करके उन्हां नूं कसुंबे दा रंग ला करके मजीठे दा रंग चाढ़न ये पदवी गुरु नानक पातशाह महाराज जी ने साल सराय जौहरी नूं बख्शिश कीती है।
सकले पुरको पूज बनायो।
और सारा ये जिहड़ा विश्वंबरापुर नगर है सारे नगर दे लोग गुरु नानक पातशाह महाराज जी दे कोल बैठे ने सारिआं लोगां नूं गुरु नानक पातशाह महाराज जी ने आग्या दित्ती है कि तुसीं इस साल सराय जौहरी दी ही पूजा करनी भाव इस दी आग्या मननी है और इस दे आदेश नूं मन करके सतसंगत करनी है।
बाहर बदन ते बचन अलायो।
फिर गुरु नानक पातशाह महाराज जी ने मुखड़े तों एवें बचन कहे
जब लो जीव हो रहे तुम्हारे।
ऐ साल सराय जौहरी जद तक तेरे शरीर अंदर प्राण रहणगे जीवंदा रहेगा संसार विच
पाछे संतत को ना बसारे
और तद तक तां तूं इह गुरमुख दी पदवी आप कोल रखणी है पर अपनी पदवी ते अपनी संतान तेरे जान पिछों ना बिठा के जावी क्योंकि तेरी संतान नहीं है पदवी सांभ सकदी।
हुण मंजी पर बैसह दासा।
पर तेरी मंजी दे उपर तेरी पदवी दे उपर तेरा दास अधरंगा ये बैठेगा
दीजा नहीं आन के पासा
क्योंकि इस मंजी नूं इस पदवी नूं ये तेरा दास ही सांभ सकदा है ते होर कोई जे आके बैठ गया इस पदवी ते तेरी गद्दी ते होर नहीं कोई इत्थे बैठ सकदा ओ नहीं इस नूं सांभ सकेगा।
पूरब हम मंजी इस देनी।
असीं तां पहलां ही मन विच ख्याल धारण कर लिया सी कि इस तेरे सेवक नूं पहलां इह गुरमुख दी पदवी दे करके ते इह गुरसिक्खी दी मंजी इस नूं सौंप दईए इस इलाके दे विच इह सिक्खी दा प्रचार करेगा पर
तुझ ते पूरब शरण गहनी।
तेरे तों पहलां ही आ करके साडी शरण विच पिया सी और तेरे तों पहलां ही इह निहाल होया इसने पहला ही उपदेश नूं ग्रहण करके अपने हिरदे दीआं वासनावां रोक लईआं और अकाल पुरख वाहिगुरु दी उस्तत कीती सी।
उदो संसार सूत इस दासा।
पर फिर भी असीं वेखिआ कि सूत संसार दी मर्यादा नूं कि तूं शाह सी इस इलाके दा ते तेरे घर दे विच इह नौकर है इस वास्ते असीं संसार दी मर्यादा नूं वेखदिआं होइआं
यां ते तव सत्कार रखासा
तेरा सत्कार असीं इस इलाके विच रखाया है कि तूं इस दा मालक सी और इह तेरा दास सेवक सी इस वास्ते
दोहरा उन लघु तुमरी बैस है
इह तैनूं असीं गुरमुख दी पदवी दित्ती है और तूं इस पदवी ते होर किसे नूं नहीं बहाल सकदा फिर तेरी जिहड़ी उम्र है ओह थोड़ी ही रहिंदी है
सबत मास जुग साल
सत महीने जुग नाम दो दा हुंदा दो साल ते सत महीने साल सराय तेरी उम्र बाकी रह गई है इस वास्ते थोड़ी उम्र नूं वेख करके ये पदवी तां तेरे सेवक तों पहलां तैनूं दित्ती है
जिहदा संत है दास को
पर तेरे जिहड़ा सेवक है ना अधरंगा इहदा जिहड़ा हिरदा है ओह साधू महात्मा वाला है शांत हिरदा है
मतसरहीन बसाल
मतसर नाम हुंदा ईरखा दा ओ ईरखा द्वैश इसदे हिरदे विच नहीं है ਇਸ ਨੇ ਸਾਰੀ ਇਹ ਨਾਸ ਕੀਤੀ ਹੋਈ ਹੈ।
ਚੌਬੀ ਸ਼੍ਰੀ ਅੰਗਦ ਸੁਣੀਏ ਗਤ ਦੈਨਾ।
ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਮੁਕਤੀ ਦਾਤਾ ਸਤਿਗੁਰੂ ਜੋ ਅੱਗੇ ਵਾਰਤਾ ਹੋਈ ਹੈ ਉਹ ਸੁਣੋ।
ਮੁਝ ਸੋ ਕਹਿਤ ਭਏ ਪੁਨ ਬੈਨਾ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੇਰੇ ਤਾਈ ਕਹਿਣ ਲੱਗੇ ਹਨ,
ਮਰਦਾਨੇ ਕੋ ਸ਼ੁਦਾ ਸੰਤਾਵੈ।
ਐ ਬਾਲਿਆ, ਭਾਈ ਮਰਦਾਨਾ ਜੀ ਨੂੰ ਭੁੱਖ ਤੰਗ ਕਰ ਰਹੀ ਹੈ।
ਦੇਹੁ ਆਹਾਰ ਖਾਏ ਤ੍ਰਿਪਤਾਵੈ।
ਔਰ ਇਹ ਜਿਹੜਾ ਸਾਲਸਰਾਇ ਜੋਹਰੀ ਨੇ ਭੋਜਨ ਲਿਆਂਦਾ ਨਾ ਸਵਾਦ ਲੈ, ਇਹ ਭਾਈ ਮਰਦਾਨਾ ਜੀ ਨੂੰ ਦੇ ਦੇ ਔਰ ਇਹ ਛੱਕ ਕਰਕੇ ਤ੍ਰਿਪਤ ਹੋ ਜਾਣ, ਆਪਣੀ ਭੁੱਖ ਨੂੰ ਮੇਟ ਲੈਣ।
ਮਾਨ ਬਚਨ ਮੈਂ ਦੀਨ ਆਹਾਰਾ।
ਔਰ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇ ਮਹਾਰਾਜ ਮੈਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨ ਕਰਕੇ ਉਹ ਭੋਜਨ ਭਾਈ ਮਰਦਾਨਾ ਜੀ ਨੂੰ ਦੇ ਦਿੱਤਾ।
ਮਧੁਰ ਅਸਨ ਜਿਹ ਸਾਧ ਅਪਾਰਾ।
ਜਿਸ ਭੋਜਨ ਦਾ ਸਵਾਦ ਬਹੁਤ ਮਿੱਠਾ ਸੀ, ਬਹੁਤ ਸਵਾਦਲਾ ਸੀ।
ਕਰ ਲਾਲਚ ਖਾਵਾ ਮਨ ਭਾਇਓ।
ਪਰ ਭਾਈ ਮਰਦਾਨਾ ਜੀ ਜੇ ਤਾਂ ਭੁੱਖ ਹੀ ਮਿਟਣਾ ਚਾਹੁੰਦੇ ਤੇ ਫੇਰ ਤਾਂ ਥੋੜਾ ਸ਼ੱਕ ਕਰਕੇ ਤ੍ਰਿਪਤ ਹੋ ਜਾਂਦੇ। ਉਹਨਾਂ ਨੇ ਸਵਾਦਲਾ ਭੋਜਨ ਵੇਖ ਕਰਕੇ ਲਾਲਚ ਜ਼ਿਆਦਾ ਕਰ ਲਿਆ ਔਰ ਜ਼ਿਆਦਾ ਤ੍ਰਿਪਤ ਹੋ ਗਏ।
ਪੂਰ ਉਧਰ ਬਹੁਤ ਤਵ ਤ੍ਰਿਪਤਾਇਓ।
ਔਰ ਪੂਰਨ ਉਧਰ ਨਾਮ ਹੁੰਦਾ ਪੇਟ ਦਾ, ਉਹਨਾਂ ਨੇ ਪੇਟ ਪੂਰਨ ਭਾਵ ਕੇ ਗਲ ਤੱਕ ਭਰ ਲਿਆ, ਨੱਕੋ ਨੱਕ ਹੋ ਗਏ, ਇੰਨੇ ਲਾਲਚ ਦੇ ਵਿੱਚ ਆ ਕੇ ਜ਼ਿਆਦਾ ਛਕਿਆ।
ਸ਼ਾਹ ਬਿਨੈ ਕਰ ਪੰਕਜ ਬੰਦਨ।
ਇਸ ਤਰੀਕੇ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਹ ਬਚਨਾਂ ਨੂੰ ਮੈਂ ਮੰਨ ਕਰਕੇ ਤੇ ਪ੍ਰਸ਼ਾਦਾ ਭਾਈ ਮਰਦਾਨਾ ਜੀ ਨੂੰ ਛਕਾ ਦਿੱਤਾ। ਔਰ ਜਿਸ ਕਾਰਨ ਨੂੰ ਬਣਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਭੁੱਖ ਲਗਾਈ ਸੀ, ਉਹ ਕਾਰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੂਰਾ ਕੀਤਾ। ਔਰ ਇਹ ਪਿਛਲੇ ਵਿਛੜਿਆ ਹੋਇਆਂ ਨੂੰ, ਪਿਛਲੀ ਭਗਤੀ ਨੂੰ ਸਫਲਿਆਂ ਕਰਨ ਵਾਸਤੇ ਸਾਲ ਸਰਾਏ ਜੌਹਰੀ ਨੂੰ ਅਸਲੀ ਲਾਲ ਦੀ ਪਛਾਣ ਕਰਾ ਕਰਕੇ ਔਰ ਅਰਧਾਂਗੇ ਸੇਵਕ ਨੂੰ ਨਿਹਾਲ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਭਾਈ ਮਰਦਾਨਾ ਜੀ ਨੂੰ ਭੁੱਖ ਲਗਾਈ ਸੀ ਔਰ ਭਾਈ ਮਰਦਾਨਾ ਜੀ ਪ੍ਰਸ਼ਾਦਾ ਛੱਕ ਕਰਕੇ ਤ੍ਰਿਪਤ ਹੋਏ। ਫਿਰ ਜਿਹੜਾ ਸ਼ਾਹ ਬਿਨਾ ਕਰ ਪੰਕਜ ਬਦਨੰਗ, ਸ਼ਾਹੋ ਜਿਹੜਾ ਇਹ ਸਾਲ ਸਰਾਏ ਜੌਹਰੀ ਸੀ, ਇਸਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਇਵੇਂ ਬੇਨਤੀ ਕੀਤੀ ਹੈ,
ਲੈ ਤਬ ਗਮਨਿਓ ਆਪਣੇ ਸਦਨੰ।
ਔਰ ਬੇਨਤੀਆਂ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਔਰ ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਤੇ ਭਾਈ ਮਰਦਾਨਾ ਜੀ ਨੂੰ, ਸਾਨੂੰ ਤਿੰਨਾਂ ਜਣਿਆਂ ਨੂੰ ਆਪਣੇ ਘਰ ਵਿੱਚ ਲੈ ਗਿਆ।
ਕਿਤਕ ਦਿਵਸ ਤੇ ਨਗਰ ਮਝਾਰਾ।
ਕਈ ਦਿਨ ਅਸੀਂ ਉਸ ਨਗਰ ਦੇ ਵਿੱਚ ਰਹਿ ਕਰਕੇ
ਕੀਨ ਰਹਿਣ ਅਪਵਰਗ ਉਦਾਰਾ।
ਮੁਕਤੀ ਦਾਤਾ, ਅਪਵਰਗ ਨਾਮ ਮੁਕਤੀ ਦਾ ਹੁੰਦਾ ਹੈ। ਸ੍ਰੇਸ਼ਟ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਈ ਦਿਨ ਉਸ ਨਗਰ ਦੇ ਵਿੱਚ ਰਹਿ ਕਰਕੇ ਸਿੱਖੀ ਦਾ ਪ੍ਰਚਾਰ ਕੀਤਾ ਸੀ।
ਸ੍ਰੀ ਗੁਰੂ ਨਾਨਕ ਪ੍ਰਕਾਸ਼।
ਇੱਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਹਾਰਾਜ
ਗ੍ਰੰਥੇ ਪੂਰਬਾਰ ਦੇ ਸਾਲਸਰਾਏ ਪ੍ਰਸੰਗ।
ਸਾਰੇ ਜਿਹੜੇ ਪ੍ਰਸੰਗ ਨੇ ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਵੇਂ ਜਿਵੇਂ ਚੱਲਦੇ ਆ ਰਹੇ ਨੇ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਇਹਨਾਂ ਪ੍ਰਸੰਗਾਂ ਦੀ ਇੱਕ ਮਰਿਆਦਾ ਨੂੰ ਬੰਨ ਕਰਕੇ ਲਿਖ ਰਹੇ ਨੇ ਔਰ ਕਹਿੰਦੇ ਇਹ ਪ੍ਰਸੰਗ ਦੀ ਇੱਥੇ ਅਧਿਆਇ ਦੀ ਸੰਪੂਰਨਤਾ ਹੋਈ ਹੈ।
ਵਰਨੰ ਨਾਮ 51ਵਾਂ ਅਧਿਆਇ।
51ਵਾਂ ਅਧਿਆਇ ਕਹਿੰਦੇ ਇਹ ਸਮਾਪਤ ਹੋਇਆ, ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਕਰਦਿਆਂ ਹੋਇਆ।
ਦੋਹਰਾ ਸ੍ਰੀ ਗੁਰੂ ਪਗ ਗਿਰ ਓਟ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਮਹਿਮਾ ਕਰਦਿਆਂ ਹੋਇਆ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨਵਾਂ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਉਸਤਤ ਕਰਦੇ ਨੇ। ਕਹਿੰਦੇ ਸ੍ਰੀ ਗੁਰੂ ਪਗ ਗਿਰ ਓਟ ਮਮ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਮੈਨੂੰ ਓਟ ਆਸਰਾ ਹੈ। ਕਿਸ ਤਰ੍ਹਾਂ ਦਾ? ਗਿਰ ਨਾਮ ਹੈ ਪਹਾੜ ਦਾ। ਉਸ ਸਮੇਰ ਪਰਬਤ ਦੇ ਵਾਂਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਮੈਨੂੰ ਆਸਰਾ ਹੈ।
ਛੋਟੋ ਕਬੋ ਨਾ ਭੂਲ।
ਮੈਂ ਕਦੇ ਭੁੱਲ ਕੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਨਹੀਂ ਛੱਡਾਂਗਾ।
ਵਿਘਨ ਜੇ ਪਵਨ ਸਮਾਨ ਹੈ।
ਕਹਿੰਦੇ ਜਿਹੜੇ ਵਿਘਨ ਨੇ ਇਸ ਸੰਸਾਰ ਦੇ, ਦੁੱਖ ਨੇ ਜਿਹੜੇ ਇਸ ਸੰਸਾਰ ਦੇ, ਔਰ ਦੁੱਖ ਨੇ ਜਿਹੜੇ ਜਮਾਂ ਦੇ ਰਸਤੇ ਦੇ, ਔਰ ਦੁੱਖ ਨੇ ਜਿਹੜੇ ਪਰਲੋਕ ਦੇ, ਇਹ ਉਸ ਤਪਸ਼ ਦੇ ਵਾਂਗ ਹਨ।
ਤਾਂ ਕੋ ਡਰਨ ਹੈ ਮੂਲ।
ਕਹਿੰਦੇ ਇਹਨਾਂ ਸਾਰਿਆਂ ਵਿਘਨਾਂ ਨੂੰ ਕੱਟਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਸਮਰੱਥ ਨੇ। ਇਸ ਵਾਸਤੇ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਕਦੇ ਨਹੀਂ ਤਿਆਗਾਂਗਾ ਭੁੱਲ ਕਰਕੇ ਵੀ, ਕਿਉਂਕਿ ਸਾਰੇ ਸੁੱਖਾਂ ਦੇ ਮੂਲ ਹਨ ਔਰ ਸੁੱਖਾਂ ਦੇ ਮੂਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਮੈਂ ਚਰਨਾਂ ਦਾ ਓਟ ਆਸਰਾ ਲੈ ਕਰਕੇ ਇਹ ਨਵੇਂ ਧਿਆ ਦੀ ਆਰੰਭਤਾ ਕਰਦਾ ਹਾਂ।
ਸ੍ਰੀ ਬਾਲਾ ਸੁੰਦਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ।
ਧੰਨ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ, ਭਾਈ ਬਾਲਾ ਜੀ ਸੰਧੂ ਗੋਚ ਉਚਾਰਨ ਕਰਦੇ ਹੋਏ ਕਥਾ ਸੁਣਾ ਰਹੇ ਨੇ ਕਿ ਸਤਿਗੁਰੂ ਮਹਾਰਾਜ ਸੁਣੋ।
ਗੁਰੂ ਇਤਿਹਾਸ ਸਰਬ ਸ਼ੁਭ ਗਣੀਏ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਇਹ ਸ੍ਰੇਸ਼ਟ ਇਤਿਹਾਸ ਹੈ, ਇਹ ਗਿਆਨਵਾਨਾਂ ਨੇ ਹੀ ਵਿਚਾਰਨ ਦੇ ਵਿੱਚ ਲਿਆਂਦਾ ਹੈ। ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕੋਈ ਬਿਰਲਾ ਹੀ ਇਸ ਇਤਿਹਾਸ ਨੂੰ ਵਾਚਦਾ ਹੈ। ਅੱਜ ਵੀ ਅਸੀਂ ਦੇਖ ਲਈਏ ਕਿ ਪਿਆਰਿਓ ਕਿੰਨਾ ਕੁ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਪਹਿਲਾਂ ਗੁਰੂ ਨਾਨਕ ਪ੍ਰਕਾਸ਼ ਦੀ ਇਹ ਕਥਾ ਸਰਵਣ ਕੀਤੀ ਹੈ, ਔਰ ਜੇ ਕੀਤੀ ਹੈ ਤਾਂ ਕਿੰਨੀ ਕੁ ਵਾਰੀ ਕੀਤੀ ਹੈ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਕੋਈ ਗਿਆਨਵਾਨ ਪੁਰਸ਼ ਹੀ ਸਰਵਣ ਕਰਦਾ ਹੈ।
ਨਾਰਦ ਸੋ ਮਿਲ ਕਰ ਤਿਹ ਕਾਲਾ।
ਫਿਰ ਮਹਾਰਾਜ ਜਿਹੜਾ ਅੱਗੇ ਇਤਿਹਾਸ ਹੋਇਆ, ਅੱਗੇ ਜਿਹੜੀ ਵਾਰਤਾ ਹੋਈ ਹੈ, ਨਾਰਦ ਸੋ ਮਿਲ ਕਰ ਤਿਹ ਕਾਲਾ, ਤਿਸ ਸਮੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨਾਰਦ ਮੁਨੀ ਦੇ ਨਾਲ ਮਿਲ ਕਰਕੇ
ਅੱਗੇ ਗਵਨੇ ਦੀਨ ਦਇਆਲਾ।
ਅੱਗੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਦੇ ਖਜ਼ਾਨੇ ਚੱਲੇ ਹਨ।
ਸਿੰਧ ਵਿਖੇ ਟਾਪੂ ਇੱਕ ਆਵਾ,
ਕਿਉਂਕਿ ਸਮੁੰਦਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੱਛ ਕੱਛ ਦਾ ਉਧਾਰ ਕਰਕੇ ਇੱਕ ਟਾਪੂ ਦੇ ਵਿੱਚ ਜਾ ਰਹੇ ਨੇ। ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਮਾਲਕ, ਜਦ ਤੋਂ ਅਵਤਾਰ ਲਿਆ ਕਾਰਨ ਹੀ ਇਹੋ ਸੀ, ਕਿਉਂਕਿ ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ। ਪਾਪਾਂ ਦੇ ਨਾਲ ਭਰੀ ਹੋਈ ਲੱਦੀ ਹੋਈ ਧਰਤੀ ਨੇ ਪੁਕਾਰਾਂ ਕੀਤੀਆਂ ਮਾਲਕ ਦੇ ਅੱਗੇ, ਪਰਮੇਸ਼ਰ ਦੇ ਅੱਗੇ, ਕਿ ਮੇਰੇ ਤੋਂ ਹੁਣ ਇਹਨਾਂ ਪਾਪਾਂ ਦਾ ਭਾਰ ਸਹਾਰਿਆ ਨਹੀਂ ਜਾਂਦਾ। ਨਿਗਰਤ ਚੱਲਿਓ ਰਸਾਤਲ ਟੋਆ, ਮੈਂ ਤਾਂ ਗਰਕ ਹੁੰਦੀ ਜਾਨੀ ਹੈ, ਨਿਗਰਦੀ ਜਾਨੀ ਹੈ ਹੇਠਾਂ ਨੂੰ, ਔਰ ਇੱਥੇ ਮੈਂ ਕਿਵੇਂ ਰੁਕ ਸਕਦੀ ਹਾਂ। ਤਿਸ ਵੇਲੇ ਧਰਤੀ ਦੀ ਪੁਕਾਰ, ਨਿਮਾਣੀ ਦੀ ਪੁਕਾਰ ਜਦ ਅਕਾਲ ਪੁਰਖ ਵਾਹਿਗੁਰੂ ਨੇ ਸੁਣੀ ਹੈ, ਤਿਸ ਵੇਲੇ ਧੀਰਜ ਦਿੱਤੀ ਹੈ ਕਿ ਇਹ ਅਸੀਂ ਹੁਣ ਇਸ ਧਰਤੀ ਦੇ ਉੱਪਰ ਆਪ ਆਵਾਂਗੇ ਸਰਗਣ ਸਰੂਪ ਧਾਰਨ ਕਰਕੇ, ਔਰ ਇਹ ਪਾਪਾਂ ਦਾ ਬੋਝ ਇਸ ਧਰਤੀ ਤੋਂ ਨਾਸ ਕਰ ਦੇਵਾਂਗੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਧਰਤੀ ਤੇ ਨਿਰਗੁਣ ਤੋਂ ਸਰਗਣ ਸਰੂਪ ਵਿੱਚ ਆਉਣ ਦਾ ਕਾਰਨ ਇਹੀ ਹੈ ਕਿ ਇਸ ਤੇ ਜ਼ਿਆਦਾ ਪਾਪ ਵੱਧ ਚੁੱਕਾ ਸੀ, ਪਖੰਡ ਜ਼ਿਆਦਾ ਵੱਧ ਚੁੱਕਾ ਸੀ, ਦਰ ਦਰ ਤੇ ਹੱਟ ਖੁੱਲੇ ਹੋਏ ਸਨ। ਇਸ ਪਖੰਡਵਾਦ ਨੂੰ ਨਾਸ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਧਰਤੀ ਦਾ ਗਮਨ ਕੀਤਾ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਥਮੀ ਸੱਚਾ ਢੋਆ, ਕੱਲ ਤਾਰਨ ਗੁਰੂ ਨਾਨਕ ਆਇਆ। ਚਾਰ ਦਿਸ਼ਾਵਾਂ ਦੇ ਵਿੱਚ ਵਿਚਰ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਪਖੰਡ ਦਾ ਦੰਭ ਦਾ ਨਾਸ ਕੀਤਾ। ਆਪਾਂ ਕਥਾ ਪਿੱਛੇ ਸਰਵਣ ਕਰਦੇ ਹੀ ਆ ਰਹੇ ਹਾਂ ਕਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਚੱਲ ਕਰਕੇ ਜਾਂਦੇ ਨੇ। ਬਚਪਨ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਈਆਂ ਦਾ ਉਧਾਰ ਕਰ ਦਿੱਤਾ, ਪੰਡਿਤ ਹਰਦਿਆਲ ਵਰਗਿਆਂ ਦਾ, ਗੋਪਾਲ ਦਾਸ ਵਰਗਿਆਂ ਦਾ, ਜਿਹੜੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਸਤਾਦ ਬਣਨ ਵਾਸਤੇ ਤਿਆਰ ਹੋਏ ਸਨ। ਪਿਤਾ ਜੀ ਨੇ ਜਿਨ੍ਹਾਂ ਤੋਂ ਕੋਲੋਂ ਪੜ੍ਹਨ ਵਾਸਤੇ ਲਗਾਇਆ ਸੀ ਉਹਨਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਦਿੱਤਾ। ਜੇ ਵੈਦ ਆਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇਲਾਜ ਕਰਨ ਵਾਸਤੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਵੈਦਾ ਪਹਿਲਾਂ ਆਪਣਾ ਰੋਗ ਪਛਾਣ ਕਰ, ਜੇ ਤੇਰੇ ਅੰਦਰ ਕੋਈ ਰੋਗ ਨਹੀਂ ਹੈ ਤੇ ਫਿਰ ਇਹ ਬਾਂਹ ਪਕੜ ਕਰਕੇ ਇਸ ਵਿੱਚੋਂ ਕੋਈ ਰੋਗ ਕੱਢ ਲੈ। ਵੈਦਾ ਵੈਦ ਸੋ ਵੈਦ ਤੂੰ ਪਹਿਲਾ ਰੋਗ ਪਛਾਣ, ਪਹਿਲਾਂ ਆਪਣੇ ਰੋਗ ਦੀ ਪਛਾਣ ਕਰ, ਤੇਰੇ ਹਿਰਦੇ ਦੇ ਅੰਦਰ ਕਿਹੜਾ ਰੋਗ ਲੱਗਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਵੇਂ ਕੰਡੇ ਦੀ ਤਰ੍ਹਾਂ ਹਉਮੈ ਦਾ ਰੋਗ ਕੱਢ ਦਿੰਦੇ ਸਨ। ਹਰੇਕ ਦੇ ਹਿਰਦੇ ਦੇ ਅੰਦਰ ਕੋਈ ਵੀ ਮਨੁੱਖ ਆਇਆ, ਹਰੇਕ ਦੇ ਅੰਦਰ ਹੰਗਤਾ ਹੈ। ਇਸੇ ਵਾਸਤੇ ਭਗਤ ਕਬੀਰ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ। ਜੇ ਆਪਣੀ ਹੂੰ ਮਿਟਣੀ ਹੈ, ਆਪਣੀ ਆਪਣਤ ਛੱਡਣੀ ਹੈ, ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਣਾਉਣੇ ਸ਼ੁਰੂ ਕਰ ਦੇ, ਪਰਮੇਸ਼ਰ ਦਾ ਨਾਮ ਲੈਣਾ ਸ਼ੁਰੂ ਕਰ ਦੇ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਕਹਿੰਦੇ ਜਦ ਇੱਥੇ ਆ ਕੇ ਟਿਕ ਜਾਵੇਗਾ ਤੇ ਇਸ ਵੇਲੇ ਤੇਰੀ ਆਪਣਤ ਛੁੱਟ ਜਾਵੇਗੀ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸੇ ਆਪਣਤ ਨੂੰ ਕੱਢਣ ਵਾਸਤੇ, ਹੰਗਤਾ ਦਾ ਕੰਡਾ ਕੱਢਣ ਵਾਸਤੇ, ਹਉਮੈ ਦੀ ਪੀੜਾ ਨੂੰ ਦੂਰ ਕਰਨ ਵਾਸਤੇ ਆਪ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਧਰਤੀ ਦਾ ਰਟਨ ਕਰ ਰਹੇ ਨੇ। ਕਿੱਥੇ ਸੁਮੇਰ ਪਰਬਤ ਤੇ ਚੜ੍ਹੇ, ਉਸ ਸਿੱਧਾਂ ਦੇ ਕੋਲ ਪਹੁੰਚੇ ਜੋ ਇਸ ਲੁਕਾਈ ਨੂੰ ਛੱਡ ਕਰਕੇ ਵੱਖਰੇ ਹੋ ਗਏ ਕਿ ਅਸੀਂ ਇਸ ਲੁਕਾਈ ਤੇ ਸਾਹਮਣੇ ਨਹੀਂ ਖੜ ਸਕਦੇ। ਇਸ ਲੁਕਾਈ ਤੋਂ ਡਰਦਿਆਂ ਹੋਇਆ ਸੁਮੇਰ ਪਰਬਤ ਦਾ ਆਸਰਾ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਐ ਸਿੱਧੋ ਆਪਣੀ ਹਿਰਦੇ ਨੂੰ ਇਸ ਦੇਹੀ ਨੂੰ ਸੋਧ ਕਰਕੇ ਅਜੇ ਵੀ ਲੁਕਾਈ ਤੋਂ ਡਰਦੇ ਫਿਰਦੇ ਹੋ ਤੇ ਇਸ ਲੁਕਾਈ ਨੂੰ ਉਪਦੇਸ਼ ਕੌਣ ਦੇਵੇਗਾ। ਸਿੱਧ ਸਿਪ ਬੈਠੇ ਪਰਬਤੀ। ਮਹਾਰਾਜ ਕਹਿੰਦੇ ਜੇ ਤੁਸੀਂ ਇੱਥੇ ਛਿਪ ਕਰਕੇ ਬੈਠ ਗਏ ਤੇ ਲੁਕਾਈ ਨੂੰ ਕੌਣ ਉਪਦੇਸ਼ ਦੇਵੇਗਾ, ਇਸ ਨੂੰ ਪਰਮਾਰਥ ਦੇ ਰਸਤੇ ਤੇ ਕੌਣ ਤੋਰੇਗਾ। ਇਸ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵਿਚਰ ਕਰਕੇ ਜਿੱਥੇ ਜਿੱਥੇ ਵੀ ਕੋਈ ਹੰਗਤਾ ਦਾ ਬੀਜ ਬੀਜ ਕੇ ਬੈਠਾ ਹੋਇਆ ਸੀ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਾ ਕਰਕੇ ਉਸ ਹੰਗਤਾ ਦੇ ਬੀਜ ਨੂੰ ਪੁੱਟਿਆ ਔਰ ਧਰਮ ਦਾ ਕਿਰਤ ਕਰਨ ਦਾ ਨਾਮ ਜਪਣ ਦਾ ਬੀਜ ਬੀਜਿਆ ਕਿ ਕੋਈ ਇਸ ਬੀਜ ਨੂੰ ਬੀਜੋ ਜਿਸ ਦੇ ਨਾਲ ਪਰਲੋਕ ਦੇ ਵਿੱਚ ਮੁੱਖ ਉੱਜਲ ਹੋਵੇਗਾ। ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਪ ਖੰਡਾਂ ਵਰਭੰਡਾਂ ਦੇ ਵਿੱਚ ਵਿਚਰਦੇ ਹੋਏ ਧਰਤੀ ਦਾ ਰਟਨ ਕਰਦੇ ਹੋਏ ਸੱਚ ਦਾ ਉਪਦੇਸ਼ ਦਿੰਦੇ ਹੋਏ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਨੂੰ ਸਾਥੀ ਬਣਾਇਆ ਤੇ ਆਪ ਧਰਤੀ ਦਾ ਰਟਨ ਕਰਦੇ ਨੇ ਔਰ ਜਾ ਜਾ ਕਰਕੇ ਸਾਰਿਆਂ ਨੂੰ ਸੱਚ ਦੇ ਮਾਰਗ ਦੇ ਪਾਉਣ ਵਾਸਤੇ ਇਹ ਸ਼ੁਭ ਉਪਦੇਸ਼ ਦੇ ਰਹੇ ਨੇ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਬਿਸੰਬਰਾਪੁਰ ਨਵਗਰ ਤੋਂ ਜਿਸ ਨੂੰ ਪਾਟਲੀ ਪੁੱਤਰ ਵੀ ਕਿਹਾ ਜਾਂਦਾ ਹੈ, ਅੱਜ ਕੱਲ੍ਹ ਪਟਨਾ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਜਿੱਥੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਇਹ ਅਵਤਾਰ ਹੋਇਆ ਸੀ ਤੇ ਇਸ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸੁਭਾਗੇ ਚਰਨ ਪਏ ਨੇ, ਜਿਸ ਕਰਕੇ ਸਾਲਸਰਾਏ ਜੌਹਰੀ ਦਾ ਉਧਾਰ ਹੋਇਆ ਔਰ ਉਸਦੇ ਸੇਵਕ ਅਧਰਾਂਗੇ ਦਾ ਨਿਹਾਲ ਹੋਇਆ। ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਇਸ ਸਮੇਂ ਦਰਸ਼ਨ ਕੀਤੇ ਨੇ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਹਾਲ ਕੀਤਾ। ਅੱਜ ਦੇ ਪ੍ਰਸੰਗ ਦੇ ਵਿੱਚ ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਸਮੁੰਦਰ ਦੇ ਵਿੱਚ ਦੀ ਗੁਜ਼ਰਨਗੇ ਔਰ ਇੱਕ ਮੱਛ ਜਿਸ ਨੂੰ ਰਾਜੇ ਜਨਕ ਦੇ ਸਰਾਪ ਕਰਕੇ ਇਹ ਵੱਡਾ ਮਗਰਮੱਛ ਬਣਨਾ ਪਿਆ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਰਾਜੇ ਜਨਕ ਦੇ ਦਿੱਤੇ ਹੋਏ ਸਰਾਪ ਨੂੰ ਨਾਸ਼ ਕਰਨ ਵਾਸਤੇ ਇਸ ਮੱਛ ਤੇ ਜਾ ਕਰਕੇ ਪਿੱਠ ਤੇ ਚੜ੍ਹ ਕੇ ਇਸ ਦੀ ਕਲਿਆਣ ਕਰਨੀ ਹੈ, ਕਿਉਂਕਿ ਰਾਜੇ ਜਨਕ ਦਾ ਇਹ ਵਚਨ ਹੋਇਆ ਕਿ ਕਲਯੁਗ ਦੇ ਵਿੱਚ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆ ਕਰਕੇ ਤੇਰਾ ਉਧਾਰ ਕਰਨਗੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੁਣ ਉਸ ਸਮੁੰਦਰ ਵੱਲ ਚੱਲੇ ਨੇ ਜਿੱਥੇ ਇਹ ਵਿਚਾਰਾ ਰਾਜੇ ਜਨਕ ਦਾ ਇੱਕ ਸੇਵਕ ਮੱਛ ਦੇ ਰੂਪ ਵਿੱਚ ਆਪਣੇ ਦੁੱਖ ਨੂੰ ਸਹਾਰ ਰਿਹਾ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਆਓ ਹੁਣ ਪੰਥ ਪ੍ਰਸਿੱਧ ਢਾਡੀ ਜਥਾ ਭਾਈ ਨਿਰਮਲ ਸਿੰਘ ਜੀ ਨੂਰ ਦਾ ਤਿੰਨਾਂ ਦੇ ਪਾਸੋਂ ਇਤਿਹਾਸਕ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।